नमस्कार, ये आकाशवाणी जलंधर है। खबरां दे इस बुलेटिन नाल मैं अमन देव। पहला चुनवियां खबरां। प्रधानमंत्री नरेंद्र मोदी ने अज आकाशवाणी ते मन की बात प्रोग्राम विच राष्ट्र नूं संबोधन करदिआं कहा कि देश पुलाड़ तकनोलॉजी च नवे मापदंड काम कर रहा है। केंद्रीय गृह मंत्री अमित शाह ने कहा कि आफतां समय प्रबंध संबंधी पहुंच हुण राहत केंद्रित पहुंच तों बदल के कोई मौत ना होण देण दी पहुंच विच बदल गई है। फिल्म अदाकार सैफ अली खान उपर हमले के मामले च मुलजम मुहम्मद शरीफ उल इस्लाम शहजाद नूं 5 दिनां दी पुलिस रिमांड च भेज दिता गया है। इसराइल ते हमास दरम्यान अस्थाई जंगबंदी शुरू हो गई है ते औरतां दे ICC अंडर 19 2020 क्रिकेट च भारत ने अज कुआलालंपुर च वैसट इंडीज़ नूं 9 विकटां नाल हरा दिता है। हुण खबरां विस्थार नाल। प्रधानमंत्री नरेंद्र मोदी ने कहा कि देश पुलाड़ तकनोलॉजी विच नवे मापदंड कायम कर रहा है ते दूरअंदेश विज्ञानी ते कार्डकार भविख दीआं चुनौतियां दा हल प्रदान कर रहे ने। अज आकाशवाणी ते मन की बात प्रोग्राम दे 118वें एपीसोड विच राष्ट्र नूं संबोधन करदिआं श्री मोदी ने पुलाड़ खेत्र विच देश दीआं हालिया प्राप्तियां दी शलाघा कीती। देश के पहले निजी उपग्रह समूह फायरफ्लाई नूं सफलता नाल लॉन्च करन लई बेंगलुरु स्थित भारतीय पुलाड़ तकनीकी स्टार्टअप पिक्सल की शलाघा करदिआं प्रधानमंत्री ने इस नूं आत्म निर्भरता वाले एक अहम कदम दस्सिआ। उन्हां कहा कि यह उपलब्धि आधुनिक पुलाड़ तकनोलॉजी विच एक आगू वजों भारत की स्थिति नूं उजागर करदी है ते निजी पुलाड़ खेत्र की वधदी ताकत ते नवीनता नूं दर्शाउंदी है।
एक भारतीय स्पेस टेक स्टार्टअप बेंगलुरु के पिक्सल ने भारत का पहला निजी सैटेलाइट कॉन्स्टेलेशन फायरफ्लाई सफलतापूर्वक लॉन्च किया है। यह सैटेलाइट दुनिया का सबसे हाई रिजोल्यूशन हाइपर स्पेक्ट्रल सैटेलाइट कॉन्स्टेलेशन है।
प्रधानमंत्री ने उपग्रह की स्पेस डॉकिंग की शलाघा करदिआं कहा कि यह तकनीक पुलाड़ विच पुलाड़ स्टेशनां अते पुलाड़ यात्रियों के मिशनां नूं सप्लाई भेजण लई महत्वपूर्ण है। उन्होंने कहा कि भारत यह सफलता हासिल करने वाला चौथा देश बन गया है। उन्होंने पुलाड़ विच बूटे उगाउण विच विज्ञानियों के यत्नों का जिक्र किया ते कहा कि इसरो के विज्ञानी ने उत्थे लोबिए के बीजों नूं सफलता नाल उगाया है। इसनूं एक प्रेरणादायक प्रयोग करार दिंदिआं श्री मोदी ने कहा कि भविख विच पुलाड़ विच सब्जियां उगाउण लई राह पद्धरा करेगा। प्रधानमंत्री नरेंद्र मोदी ने 75वें गणतंत्र दिवस लई अगाऊं शुभकामनावां दिंदे हुए कहा कि इस साल का जश्न खास है क्योंकि इस साल संविधान लागू होने की 75वीं वरेगंढ है।
इस बार का गणतंत्र दिवस बहुत विशेष है। ये भारतीय गणतंत्र की 75वीं वर्षगांठ है। इस वर्ष संविधान लागू होने के 75 साल हो रहे हैं। मैं संविधान सभा के उन सभी महान व्यक्तित्वों को नमन करता हूं जिन्होंने हमें हमारा पवित्र संविधान दिया।
प्रधानमंत्री ने बाबा साहेब डॉक्टर अंबेडकर, डॉक्टर राजेंद्र प्रसाद और डॉक्टर श्यामा प्रसाद मुखर्जी नूं याद करदिआं कहा कि नागरिकां नूं इन्हां महान नेतावां दे विचारां तों प्रेरणा लैनी चाहीदी है। प्रधानमंत्री ने 25 जनवरी नूं मनाए जाण वाले राष्ट्रीय वोटर दिवस की महत्ता ते विचारणा पाया। इस दिन भारत के चोण कमिशन की स्थापना हुई सी। चोण कमिशन की भूमिका ते योगदान की शलाघा करदिआं श्री मोदी ने कहा कि संविधान निर्मातावां ने चोण कमिशन नूं संविधान ते लोकतंत्र विच लोकां दी हिस्सेदारी विच बेहद अहम स्थान दिता है। उत्तर प्रदेश के प्रयागराज विच चल रहे महाकुंभ बारे प्रधानमंत्री ने कहा कि बराबरी ते सद्भावना का असाधारण संगम है। स्टार्टअप इंडिया के 9 साल पूरे होने दे प्रधानमंत्री ने कहा कि देश का स्टार्टअप सभ्याचार वड्डे शहरां तक सीमित नहीं है अते अधे तो वध स्टार्टअप्स टीयर 2 ते टीयर 3 शहरां तों ने।
हमारे देश में जितने स्टार्टअप्स 9 साल में बने हैं उनमें से आधे से ज्यादा टीयर 2 और टीयर 3 शहरों से हैं। यानी हमारा स्टार्टअप कल्चर बड़े शहरों तक ही सीमित नहीं है। छोटे शहरों के स्टार्टअप में आधे से ज्यादा का नेतृत्व हमारी बेटियां कर रही।
नेताजी सुभाष चंद्र बोस के योगदान नूं याद करदिआं प्रधानमंत्री ने कहा कि देश नेताजी की जन्म वरेगंढ मौके 23 जनवरी नूं पराक्रम दिवस वजों मनाएगा। सुभाष बाबू नूं दूरअंदेश आगू करार दिंदिआं श्री मोदी ने कहा कि नेताजी के सुभाव विच ही साहस मौजूद सी। ये खबरां तुसीं आकाशवाणी जलंधर तों सुन रहे हो। साडा एक्स हैंडल है @AIR RNU जलंधर। साडा फेसबुक पेज है RNU-AIR जलंधर ते यूट्यूब ते साडा चैनल है @AIR जलंधर। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਆਫ਼ਤ ਸਮੇਂ ਪ੍ਰਬੰਧ ਸਬੰਧੀ ਪਹੁੰਚ ਵਿੱਚ ਮੁਕੰਮਲ ਤਬਦੀਲੀ ਆ ਗਈ ਹੈ। ਹੁਣ ਇਹ ਰਾਹਤ ਕੇਂਦਰਿਤ ਪਹੁੰਚ ਤੋਂ ਬਦਲ ਕੇ ਕੋਈ ਮੌਤ ਨਾ ਹੋਣ ਦੀ ਪਹੁੰਚ ਵਿੱਚ ਬਦਲ ਗਈ ਹੈ। ਉਹਨਾਂ ਕਿਹਾ ਕਿ NDRF ਨੇ ਆਫ਼ਤਾਂ ਸਮੇਂ ਪ੍ਰਬੰਧ ਬਾਰੇ ਲੋਕਾਂ ਵਿੱਚ ਵਿਸ਼ਵਾਸ ਪੈਦਾ ਕੀਤਾ ਹੈ। ਉਹਨਾਂ ਭਾਰਤ ਵਿੱਚ ਹਾਲ ਹੀ ਵਿੱਚ ਆਏ ਚੱਕਰਵਾਤ ਵਿੱਚ ਕਿਸੇ ਤਰ੍ਹਾਂ ਦਾ ਜਾਨੀ ਨੁਕਸਾਨ ਨਾ ਹੋਣ ਨੂੰ ਯਕੀਨੀ ਬਣਾਉਣ ਲਈ NDRF ਨੂੰ ਵਧਾਈ ਦਿੱਤੀ। ਉਹਨਾਂ ਕਿਹਾ ਕਿ NDRF ਆਪਣੀਆਂ ਸੇਵਾਵਾਂ ਨੂੰ ਭਾਰਤ ਦੀਆਂ ਸਰਹੱਦਾਂ ਤੋਂ ਅੱਗੇ ਵਧਾ ਰਿਹਾ ਅਤੇ ਆਫ਼ਤਾਂ ਸਮੇਂ ਪ੍ਰਬੰਧ ਵਿੱਚ ਭਾਰਤ ਨੂੰ ਇੱਕ ਮੋਹਰੀ ਸਥਾਨ ਦੇ ਰਿਹਾ ਹੈ। ਗ੍ਰਹਿ ਮੰਤਰੀ ਨੇ ਵਿਜੇਵਾੜਾ ਵਿੱਚ ਰਾਸ਼ਟਰੀ ਆਫ਼ਤ ਪ੍ਰਤੀਕਰਮ ਬਲ NDRF ਦੇ 20ਵੇਂ ਸਥਾਪਨਾ ਦਿਵਸ ਸਮਾਰੋਹ ਵਿੱਚ ਹਿੱਸਾ ਲਿਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਰਾਸ਼ਟਰੀ ਆਫ਼ਤ ਪ੍ਰਤੀਕਰਮ ਬਲ NDRF ਦੇ ਸਥਾਪਨਾ ਦਿਵਸ 'ਤੇ ਬਲ ਦੇ ਬਹਾਦਰ ਜਵਾਨਾਂ ਨੂੰ ਸਲਾਮ ਕੀਤਾ ਹੈ। ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਸ੍ਰੀ ਮੋਦੀ ਨੇ NDRF ਦੇ ਬਹਾਦਰ ਜਵਾਨਾਂ ਦੀ ਦਲੇਰੀ, ਸਮਰਪਣ ਅਤੇ ਨਿਰਸਵਾਰਥ ਸੇਵਾ ਦੀ ਸ਼ਲਾਘਾ ਕੀਤੀ। ਉਹਨਾਂ ਕਿਹਾ ਕਿ ਜਾਨਾਂ ਬਚਾਉਣ, ਆਫ਼ਤਾਂ ਨਾਲ ਨਿਪਟਣ ਅਤੇ ਹੰਗਾਮੀ ਹਾਲਤ ਦੌਰਾਨ ਸੁਰੱਖਿਆ ਯਕੀਨੀ ਬਣਾਉਣ ਲਈ ਉਹਨਾਂ ਦੀ ਟੁੱਟ ਵਚਨਬੱਧਤਾ ਸੱਚਮੁੱਚ ਕਾਬਿਲੇ ਤਾਰੀਫ਼ ਹੈ। ਫਿਲਮ ਅਦਾਕਾਰ ਸੈਫ ਅਲੀ ਖਾਨ ਉੱਪਰ ਹਮਲੇ ਦੇ ਮਾਮਲੇ ਵਿੱਚ ਮੁਲਜ਼ਮ ਮੁਹੰਮਦ ਸ਼ਰੀਫੁਲ ਇਸਲਾਮ ਸ਼ਹਿਜ਼ਾਦ ਨੂੰ 5 ਦਿਨ ਦੀ ਪੁਲਿਸ ਰਿਮਾਂਡ 'ਤੇ ਭੇਜ ਦਿੱਤਾ ਗਿਆ ਹੈ। ਪਹਿਲਾਂ ਉਸ ਨੂੰ ਅੱਜ ਬਾਂਦਰਾ ਦੀ ਹੋਲੀਡੇ ਕੋਰਟ ਵਿੱਚ ਪੇਸ਼ ਕੀਤਾ ਗਿਆ। ਸ਼ਹਿਜ਼ਾਦ ਨੂੰ ਅੱਜ ਤੜਕੇ ਮੁੰਬਈ ਨੇੜੇ ਥਾਣੇ ਤੋਂ ਗ੍ਰਿਫਤਾਰ ਕੀਤਾ ਗਿਆ ਸੀ। ਪ੍ਰਯਾਗਰਾਜ ਦੇ ਮਹਾਕੁੰਭ ਮੇਲਾ ਖੇਤਰ ਦੇ Sector 19 ਵਿੱਚ ਅੱਜ ਅੱਗ ਲੱਗ ਗਈ, ਜਿਸ ਉੱਤੇ ਜਲਦੀ ਹੀ ਕਾਬੂ ਪਾ ਲਿਆ ਗਿਆ। ਸਥਾਨਕ ਲੋਕਾਂ ਨੇ ਦੱਸਿਆ ਕਿ ਖਾਣਾ ਪਕਾਉਣ ਦੌਰਾਨ ਇੱਕ ਟੈਂਟ 'ਚ ਅੱਗ ਲੱਗ ਗਈ। ਕੁੰਭ 2025 ਨੇ ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਕਿਹਾ ਕਿ ਜਿਉਂ ਹੀ ਪ੍ਰਸ਼ਾਸਨ ਨੂੰ ਅੱਗ ਲੱਗਣ ਦੀ ਸੂਚਨਾ ਮਿਲੀ, ਉਹ ਮੌਕੇ 'ਤੇ ਪਹੁੰਚੇ ਅਤੇ ਜਲਦੀ ਹੀ ਅੱਗ 'ਤੇ ਕਾਬੂ ਪਾ ਲਿਆ। ਹਰਿਆਣਾ ਵਿੱਚ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ 40 ਸੀਟਾਂ ਲਈ ਅੱਜ ਅਮਨੋ ਅਮਾਨ ਨਾਲ ਵੋਟਾਂ ਪਈਆਂ। ਵੋਟਿੰਗ ਲਈ ਸੂਬੇ ਦੇ 22 ਜ਼ਿਲ੍ਹਿਆਂ ਵਿੱਚ 406 ਪੋਲਿੰਗ ਬੂਥ ਬਣਾਏ ਗਏ ਸਨ, ਜਿੱਥੇ 3.5 ਲੱਖ ਤੋਂ ਵੱਧ ਵੋਟਰਾਂ ਨੇ ਆਪਣੀ ਵੋਟ ਪਾਈ। ਨਹਿਰੂ ਯੁਵਾ ਕੇਂਦਰ ਸੰਗਠਨ ਦੇ ਬਾਰਡਰ ਏਰੀਆ ਯੂਥ ਐਕਸਚੇਂਜ ਪ੍ਰੋਗਰਾਮ ਅੱਜ ਨਵੀਂ ਦਿੱਲੀ ਵਿੱਚ ਖਤਮ ਹੋ ਗਿਆ ਹੈ। 5 ਦਿਨਾਂ ਦਾ ਪ੍ਰੋਗਰਾਮ ਰਾਸ਼ਟਰੀ ਏਕਤਾ ਅਤੇ ਨੌਜਵਾਨ ਲੀਡਰਸ਼ਿਪ ਨੂੰ ਉਤਸ਼ਾਹਿਤ ਕਰਨ ਅਤੇ ਭਾਰਤ ਦੇ ਸਰਹੱਦੀ ਇਲਾਕਿਆਂ ਦੀ ਅਮੀਰ ਸੱਭਿਆਚਾਰਕ ਵੰਨ ਸੁਵੰਨਤਾ ਬਾਰੇ ਜਾਗਰੂਕਤਾ ਪੈਦਾ ਕਰਨ 'ਤੇ ਕੇਂਦਰਿਤ ਸੀ। ਇਸ ਸਮਾਗਮ ਨੇ ਭਾਰਤ ਦੇ ਵੱਖ ਵੱਖ ਸਰਹੱਦੀ ਇਲਾਕਿਆਂ ਦੇ ਨੌਜਵਾਨਾਂ ਨੂੰ ਇਕੱਠੇ ਕੀਤਾ ਅਤੇ ਉਹਨਾਂ ਨੂੰ ਏਕਤਾ, ਸ਼ਾਂਤੀ ਅਤੇ ਸੱਭਿਆਚਾਰ ਵਟਾਂਦਰੇ ਦੇ ਅਨੁਭਵਾਂ ਨੂੰ ਸਾਂਝਾ ਕਰਨ ਅਤੇ ਸਿੱਖਣ ਲਈ ਇੱਕ ਮੰਚ ਪ੍ਰਦਾਨ ਕੀਤਾ। ਬਾਰਡਰ ਏਰੀਆ ਯੂਥ ਐਕਸਚੇਂਜ ਵਿੱਚ ਪੰਜਾਬ, ਹਿਮਾਚਲ ਪ੍ਰਦੇਸ਼, ਜੰਮੂ ਕਸ਼ਮੀਰ, ਰਾਜਸਥਾਨ, ਉੱਤਰ ਪ੍ਰਦੇਸ਼, ਬਿਹਾਰ ਅਤੇ ਉੱਤਰਾਖੰਡ ਦੇ 100 ਤੋਂ ਵੱਧ ਨੌਜਵਾਨ ਨੁਮਾਇੰਦਿਆਂ ਨੇ ਸ਼ਿਰਕਤ ਕੀਤੀ। ਇਜ਼ਰਾਈਲ ਅਤੇ ਹਮਾਸ ਵਿਚਕਾਰ ਅਸਥਾਈ ਜੰਗਬੰਦੀ 3 ਘੰਟੇ ਦੀ ਦੇਰੀ ਨਾਲ ਸ਼ੁਰੂ ਹੋ ਗਈ ਹੈ। ਸਾਲਸ ਕਤਰ ਨੇ ਅੱਜ ਜੰਗਬੰਦੀ ਸ਼ੁਰੂ ਹੋਣ ਦੀ ਪੁਸ਼ਟੀ ਕੀਤੀ ਹੈ। ਇਜ਼ਰਾਈਲ ਨੇ ਸਮਝੌਤੇ ਦੇ ਲਾਗੂ ਹੋਣ ਦੇ ਪਹਿਲੇ ਦਿਨ ਹਮਾਸ ਤੋਂ ਰਿਹਾਅ ਕੀਤੇ ਜਾਣ ਵਾਲੇ 3 ਬੰਦਕਾਂ ਦੇ ਨਾਮ ਮਿਲਣ ਦੀ ਪੁਸ਼ਟੀ ਕੀਤੀ ਹੈ। ਇਜ਼ਰਾਈਲ ਦੇ ਪ੍ਰਧਾਨ ਮੰਤਰੀ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ 'ਤੇ ਪੋਸਟ ਕੀਤਾ ਹੈ ਕਿ ਉਹਨਾਂ ਨੂੰ ਬੰਦਕਾਂ ਦੀ ਸੂਚੀ ਮਿਲ ਗਈ ਹੈ ਜਿਨ੍ਹਾਂ ਨੂੰ ਸਮਝੌਤੇ ਅਨੁਸਾਰ ਅੱਜ ਰਿਹਾਅ ਕੀਤਾ ਜਾਣਾ ਹੈ। ਉਹਨਾਂ ਕਿਹਾ ਕਿ ਸੁਰੱਖਿਆ ਏਜੰਸੀਆਂ ਵੇਰਵਿਆਂ ਦੀ ਜਾਂਚ ਕਰ ਰਹੀਆਂ ਨੇ। ਔਰਤਾਂ ਦੇ ICC Under-19 2020 ਕ੍ਰਿਕਟ ਵਿੱਚ ਭਾਰਤ ਨੇ ਕੁਆਲਾਲੰਪੁਰ ਵਿੱਚ ਵੈਸਟ ਇੰਡੀਜ਼ ਨੂੰ 9 ਵਿਕਟਾਂ ਨਾਲ ਹਰਾ ਦਿੱਤਾ ਹੈ। ਵੈਸਟ ਇੰਡੀਜ਼ ਨੇ ਮੌਜੂਦਾ ਚੈਂਪੀਅਨ ਭਾਰਤ ਨੂੰ ਜਿੱਤ ਲਈ 45 ਦੌੜਾਂ ਦਾ ਟੀਚਾ ਦਿੱਤਾ ਸੀ। ਵੈਸਟ ਇੰਡੀਜ਼ ਦੀ ਟੀਮ 13.2 ਓਵਰਾਂ 'ਚ ਸਿਰਫ 44 ਦੌੜਾਂ ਬਣਾ ਕੇ ਆਊਟ ਹੋ ਗਈ। ਭਾਰਤ ਨੇ ਜਿੱਤ ਦਾ ਟੀਚਾ 4.2 ਓਵਰਾਂ ਵਿੱਚ ਹਾਸਲ ਕਰ ਲਿਆ। ਅੱਜ ਗਰੁੱਪ ਏ ਦੇ ਪਹਿਲੇ ਮੈਚ ਵਿੱਚ ਸ੍ਰੀਲੰਕਾ ਨੇ ਮੇਜ਼ਬਾਨ ਮਲੇਸ਼ੀਆ ਨੂੰ 139 ਦੌੜਾਂ ਨਾਲ ਹਰਾ ਦਿੱਤਾ। ਨਵੀਂ ਦਿੱਲੀ ਵਿੱਚ ਇੰਡੀਆ ਓਪਨ ਬੈਡਮਿੰਟਨ ਵਿੱਚ ਡੈਨਮਾਰਕ ਦੇ ਵਿਕਟਰ ਅਲੈਕਸਨ ਨੇ ਮਰਦਾਂ ਦੇ ਸਿੰਗਲਸ ਦਾ ਖਿਤਾਬ ਜਿੱਤ ਲਿਆ ਹੈ। ਅੰਤ ਵਿੱਚ ਚੋਣਵੀਆਂ ਖਬਰਾਂ ਇੱਕ ਵਾਰ ਫਿਰ ਸੁਣ ਲਓ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਆਕਾਸ਼ਵਾਣੀ 'ਤੇ ਮਨ ਕੀ ਬਾਤ ਪ੍ਰੋਗਰਾਮ ਵਿੱਚ ਰਾਸ਼ਟਰ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਦੇਸ਼ ਪੁਲਾੜ ਤਕਨਾਲੋਜੀ 'ਚ ਨਵੇਂ ਮਾਪਦੰਡ ਕਾਇਮ ਕਰ ਰਿਹਾ ਹੈ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਆਫ਼ਤਾਂ ਸਮੇਂ ਪ੍ਰਬੰਧ ਸਬੰਧੀ ਪਹੁੰਚ ਹੁਣ ਰਾਹਤ ਕੇਂਦਰਿਤ ਪਹੁੰਚ ਤੋਂ ਬਦਲ ਕੇ ਕੋਈ ਮੌਤ ਨਾ ਹੋਣ ਦੇਣ ਦੀ ਪਹੁੰਚ ਵਿੱਚ ਬਦਲ ਗਈ ਹੈ। ਫਿਲਮ ਅਦਾਕਾਰ ਸੈਫ ਅਲੀ ਖਾਨ ਉੱਪਰ ਹਮਲੇ ਦੇ ਮਾਮਲੇ ਵਿੱਚ ਮੁਲਜ਼ਮ ਮੁਹੰਮਦ ਸ਼ਰੀਫੁਲ ਇਸਲਾਮ ਸ਼ਹਿਜ਼ਾਦ ਨੂੰ 5 ਦਿਨਾਂ ਦੀ ਪੁਲਿਸ ਰਿਮਾਂਡ ਵਿੱਚ ਭੇਜ ਦਿੱਤਾ ਗਿਆ ਹੈ। ਇਜ਼ਰਾਈਲ ਅਤੇ ਹਮਾਸ ਦਰਮਿਆਨ ਅਸਥਾਈ ਜੰਗਬੰਦੀ ਸ਼ੁਰੂ ਹੋ ਗਈ ਹੈ ਅਤੇ ਔਰਤਾਂ ਦੇ ICC Under-19 2020 ਕ੍ਰਿਕਟ 'ਚ ਭਾਰਤ ਨੇ ਅੱਜ ਵੈਸਟ ਇੰਡੀਜ਼ ਨੂੰ 9 ਵਿਕਟਾਂ ਨਾਲ ਹਰਾ ਦਿੱਤਾ ਹੈ। ਇਸ ਦੇ ਨਾਲ ਹੀ ਆਕਾਸ਼ਵਾਣੀ ਤੋਂ ਖਬਰਾਂ ਦਾ ਬੁਲੇਟਿਨ ਖਤਮ ਹੁੰਦਾ ਹੈ। ਨਮਸਕਾਰ।